ਸੁਣਨਾ ਔਖਾ ਆਖਣ ਜਾਪੇ ਆਖ ਇਕ ਆਖ ਆਖੈ ਸ਼ਬਦ ਭਾਖੈ ਅਰਧ ਉਰਧ ਦਿਨ ਰਾਤ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹੇ ਜੀਓ ਵਾਹਿਗੁਰੂ ਜੀ ਕਾ ਖਾਲਸਾ Thank you. ਕਿਹੜਾ ਥਾਂ ਹੈ। ਅੱਗੇ ਕੀਰਤਨ ਸਪੈਸੀਫਾਈ ਕੀਤਾ ਹੈ, ਖਾਸ ਕੀਰਤਨ ਹੈ ਜਿਹੜਾ ਕਿ ਪਹਿਲਾਂ ਦੋ ਹਰ ਹਰ ਆ ਜਾਂਦੇ ਨੇ। ਹਰ ਹਰ ਰੱਬ ਦੇ ਨਾਮ ਦੇ ਲਖਾਇਕ ਨੇ ਸ਼ਬਦ, ਜਿੱਥੇ ਇੱਕ ਵਾਰੀ ਰੱਬ ਦਾ ਨਾਂ ਆ ਜਾਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਤੇ ਜਿੱਥੇ ਦੋ ਵਾਰੀ ਜਾਂ ਦੋ ਤੋਂ ਵੱਧ ਵਾਰੀ ਰਿਪੀਟ ਹੋ ਜਾਏ ਨਾਂ, ਉਹ ਸਾਰੇ ਹੀ ਬਾਣੀ ਚ ਗੁਰਬਾਣੀ ਚ ਥੰਮ ਰੂਲ ਹੈ, ਉਹ ਨਾਮ ਜਪਣ ਵੱਲ ਇਸ਼ਾਰਾ ਹੈ। ਇੱਥੇ ਜੇ ਕੋਈ ਦੂਸਰਾ ਕੀਰਤਨ ਹੁੰਦਾ ਤੇ ਮਹਾਰਾਜ ਦੱਸ ਦਿੰਦੇ ਵੀ ਤੁਸੀਂ ਐਸ ਰਾਗ ਚ ਗਾਉਣਾ ਹੈ, ਐਸ ਤੁਸੀਂ ਐਸ ਚਾਲ ਚ ਗਾਉਣਾ ਹੈ ਜਾਂ ਗਾਉਣ ਦੀ ਕੋਈ ਤਰਕੀਬ ਦੱਸਦੇ। ਲੇਕਿਨ ਕੀਰਤਨ ਦੇ ਨੰਨੇ ਨੂੰ ਹਾਈਲਾਈਟ ਕੀਤਾ ਹੈ, ਅੰਕੜ ਦਿੱਤਾ ਹੈ। ਖਾਸ ਕੀਰਤਨ ਕਿਹੜਾ ਹੈ? ਹਰ ਹਰ ਕੀਰਤਨ। ਪਿਛਲੀ ਸ਼ਬਦ ਚੌਂਕੀ ਚ ਅਸੀਂ ਕਲੀਅਰ ਕਰ ਆਏ ਹਾਂ ਕਿ ਹਰ ਹਰ ਨਾਮ ਦਿਓ ਕੀਰਤਨ ਕੋ ਪਈ ਹਮਾਰੀ ਗਾਤ, ਸਤਿਗੁਰੇ ਪੂਰੇ ਕੀਨੀ ਦਾਤ। ਕੀ ਮੈਨੂੰ ਦਾਤ ਕੀ ਦਿੱਤੀ? ਮੈਨੂੰ ਨਾਮ ਜਪਣ ਨੂੰ ਦਿੱਤਾ। ਜਿਹੜਾ ਕੀਰਤਨ ਸਾਰੀ ਗੁਰਬਾਣੀ ਚ ਕੀਰਤਨ ਹੈ, ਉਹ ਨਾਮ ਜਪਣ ਦਾ ਲਖਾਇਕ ਹੈ। ਦੂਸਰੇ ਲਈ ਜਿਹੜਾ ਹੈ ਅਸੀਂ ਸਾਰੀ ਸਿੱਖੀ ਚ ਕੀਰਤਨ ਕਹਿ ਰਹੇ ਨੇ ਜਾਂ ਚੱਲ ਰਿਹਾ ਹੈ, ਉਹਦੇ ਲਈ ਮਹੱਲਾ ਚੌਥਾ ਲਿਖਦਾ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਜੇ ਕਿਸੇ ਨੂੰ ਰਾਗ ਨਹੀਂ ਵੀ ਆਉਂਦਾ ਤੇ ਉੱਦਾਂ ਵੀ ਗਾਉਂਦਾ, ਮਹਾਰਾਜ ਨੇ ਉਹਨੂੰ ਬਹੁ ਭਾਂਤ ਦੀ ਲਪੇਟ ਚ ਲਿਆ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜ। ਉਹ ਨਾਮ ਜਪਣ ਚ ਨਹੀਂ ਭਿੱਜਣਗੇ, ਕਿਉਂਕਿ ਇੱਥੇ ਵੀ ਦੋ ਵਾਰੀ ਹਰ ਹਰ ਆ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ, ਕਿਉਂ ਬੇਦੀ ਕਿਉਂ ਲਿਖਿਆ? ਕਿਉਂਕਿ ਚਾਰਾਂ ਵੇਦ ਦੇ ਵਿੱਚ ਇੱਕ ਰਿਗਵੇਦ ਕਿਹੜਾ ਵੇਦ ਹੀ ਐਸਾ ਜਿਹੜਾ ਸਾਰਾ ਹੀ ਗਾਉਣ ਦੇ ਉੱਤੇ ਹੀ ਹੈ, ਰਾਗ ਰਾਗਣੀਆਂ। ਮਹਾਰਾਜ ਨੇ ਸੂਖਸ਼ਮ ਚੋਟਾਂ ਕੀਤੀਆਂ ਹੈ ਹਿੰਦੂਇਜ਼ਮ ਤੇ, ਵੀ ਭਾਈ ਜਿਹੜਾ ਰਿਵਾਜ ਗਾਉਣ ਤੋਣ ਦਾ ਇੰਨਾ ਤੁਰੇ ਆ ਸਾਰਾ, ਬਾਣੀ ਨਹੀਂ ਇਹ ਮਨ ਦੀ ਕੀਰਤਨ। ਅੱਜ ਕੱਲ ਇੰਨੇ ਕੀਰਤਨ ਦਰਬਾਰ ਹੋ ਰਹੇ, ਦੁਨੀਆਂ ਗਾਈ ਜਾ ਰਹੀ ਹੈ ਸਭ ਕੁਛ, ਲੇਕਿਨ ਬਾਣੀ ਦੇ ਸ਼ਬਦ ਦਾ ਅਸੀਂ ਕਦੀ ਵਿਚਾਰ ਕਰਕੇ ਨਹੀਂ ਦੇਖਦੇ। ਸ਼ਬਦ ਨੂੰ ਸ਼ਬਦ ਨਾ, ਵੀ ਸਿੱਖੀ ਦੇ ਵਿੱਚ ਕਿਹੜਾ ਕੀਰਤਨ ਕਿਹਨੂੰ ਕਿਹਾ ਹੈ? ਪਿਛਲੀ ਸ਼ਬਦ ਚੌਂਕੀ ਚ ਅਸੀਂ ਚੰਗੀ ਤਰ੍ਹਾਂ ਨਖੇਰੇ ਸ਼ਬਦ ਲੈ ਕੇ, ਅੱਜ ਦੀ ਸ਼ਬਦ ਚੌਂਕੀ ਚ ਵੀ ਅਸੀਂ ਇਹੋ ਨਖੇਰਨਾ ਸੀ। ਇਸੇ ਕਰਕੇ ਇਸ ਨੂੰ ਕੀਰਤਨ ਨਹੀਂ ਚਾਹੀਦਾ, ਇਹਨੂੰ ਸ਼ਬਦ ਚੌਂਕੀ ਚਾਹੀਦੀ। ਕੀਰਤਨ ਬਹੁਤ ਉੱਚਾ ਲਫ਼ਜ਼ ਹੈ। ਤੋ ਅਸੀਂ ਜਿਸ ਤਰ੍ਹਾਂ ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ, ਗੁਰਬਾਣੀ ਬਣੀਏ, ਕਿਸੇ ਆਦਮ ਪ੍ਰਸਤੀ ਨਹੀਂ ਕਰਨੀ। ਸਾਡਾ ਗੁਰੂ ਸ਼ਬਦ ਹੈ, ਸਾਡਾ ਜੋ ਸ਼ਬਦ ਕਹਿੰਦਾ ਹੈ ਅਸੀਂ ਉਹ ਚੀਜ਼ ਕਰਨੀ ਹੈ। ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀਏ। ਕਿਸੇ ਨਾ ਕੀ ਕੀਤਾ ਹੈ ਜ਼ਿੰਦਗੀ ਚ, ਕਿਸੇ ਨਾ ਉਹਨੂੰ ਜੋ ਮਹਾਰਾਜ ਨਾ ਜਿਸ ਪਤ ਰੱਖੇ ਸੱਚਾ ਸਾਹਿਬ ਮੇਟ ਨਾ ਸਕੇ ਕੋਈ, ਜਿੱਤ ਕੋ ਲਾਇਆ ਤਿੱਤ ਹੀ ਲਾਗਾ। ਉਹਨਾਂ ਨੂੰ ਲਾਇਆ, ਲੇਕਿਨ ਅਸੀਂ ਸ਼ਬਦ, ਅਸੀਂ ਸਿੱਖ ਹਾਂ ਸ਼ਬਦ ਦੇ, ਕਿਸੇ ਬੰਦੇ ਦੇ ਸਿੱਖ ਨਹੀਂ ਹਾਂ। ਅੰਨਾ ਆਗੂ ਜੇ ਸੀਏ ਸਭ ਸਾਥ ਮੁਹਾਵਾ। ਮਹੱਲਾ ਪਹਿਲਾ, ਮਹੱਲਾ ਪਹਿਲਾ, ਬਾਬਾ ਨਾਨਕ ਕਹਿ ਰਿਹਾ ਜੇ ਅੰਨਾ ਆਗੂ ਕੋ ਕਰ ਲਓਗੇ ਸਾਰੇ ਸਾਥ ਹੀ ਲੁੱਟੇ ਜਾਓਗੇ। ਅੰਨਾ ਆਗੂ ਜੇ ਸੀਏ ਸਭ ਸਾਥ ਮੁਹਾਵਾ। ਆਗੂ ਕਿਹਨੂੰ ਕਰਨਾ ਹੈ? ਆਗੂ ਅਸੀਂ ਸ਼ਬਦ ਨੂੰ ਕਰਨਾ। ਸਾਡਾ ਜੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਐਨੇ, ਉਹ ਕੀ ਕਹਿ ਰਹੇ ਨੇ? ਇਸ ਸ਼ਬਦ ਦੇ ਵਿੱਚ ਪ੍ਰਤੱਖ ਕਰ ਦਿੱਤਾ ਮਹਾਰਾਜ ਨੇ ਵੀ ਜਿਹੜਾ ਤੂੰ ਨਿੱਤ ਕੀਰਤਨ ਕਰਨਾ ਉਹ ਕੀ ਹੈ, ਤੇ ਉਹ ਥਾਨ ਕਿੱਥੇ ਹੈ, ਮੈਨੂੰ ਉਹ ਥਾਨ ਦੱਸੋ ਜਿੱਥੇ ਉਹ ਸਦਾ ਹੀ ਉਹ ਇਹੋ ਜਿਹਾ ਕੀਰਤਨ ਹੋ ਰਿਹਾ, ਉਹ ਕੀ ਹੈ? ਨਾਲ ਲਫ਼ਜ਼ ਲਿਖੇ ਹੈ ਇਹਦਾ ਜਵਾਬ ਹੈ। ਪਹਿਲਾਂ ਅਸੀਂ ਤੁਕ ਲਈ ਸੀ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ ਰੋਏ ਮੈਨੇ ਉਹਨਾਂ ਦੀ ਜ਼ਿੰਦਗੀ ਸਾਰੀ ਉਮਰ ਦੁਖੀ ਰਹੇਗੀ ਜਿਹੜੇ ਇਹੋ ਜਿਹੇ ਨੂੰ ਨਾਮ ਨਹੀਂ ਜਪਣਗੇ ਤੇ ਬਾਕੀ ਗਾਉਂਦੇ ਵਜਾਉਂਦੇ ਰਹਿਣਗੇ ਸਾਰੀ ਜ਼ਿੰਦਗੀ ਚ ਨਾਮ ਨਹੀਂ ਜਪਣਗੇ ਉਹਨਾਂ ਦੀ ਜ਼ਿੰਦਗੀ ਦੁਖੀ ਰਹੇਗੀ ਨਹੀਂ ਹਰ ਹਰ ਭੀਜੇ ਰਾਮ ਰਾਜੇ ਕਿਉਂ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਬਾਣੀ ਚ ਰੋਣਾ ਦੁਖੀ ਹੋਣ ਨੂੰ ਪਿਆ ਰਾਮ ਚੰਦਰ ਸਾਰੀ ਉਮਰ ਹੀ ਕਦੀ ਸੀਤਾ ਨੂੰ ਵਿਛੜ ਗਿਆ ਕਦੀ ਲਕਸ਼ਮਣ ਮਰ ਗਿਆ ਕਦੀ ਉਹ ਦੁਖੀ ਰਿਹਾ ਸਾਰੀ ਜ਼ਿੰਦਗੀ ਮਹਾਰਾਜ ਨਾਲ ਜਿਹੜੀ ਸ਼ਬਦ ਲਾਇਆ ਰੋਵੇ ਰਾਮ ਨਿਕਾਲਾ ਪਿਆ ਤੋ ਰੋਣ ਦਾ ਲਫ਼ਜ਼ ਅਸੀਂ ਬਾਣੀ ਚੋਂ ਲੈਣਾ ਇੱਥੇ ਵੀ ਇਹ ਮਹੱਲੇ ਚੌਥੇ ਨੇ ਲਿਖਿਆ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੇ ਹਰ ਕਰਤਾ ਸਭ ਤੇ ਹੀ ਜਾਣਦਾ ਸਿਰੇ ਰੋਗ ਅੰਦਰ ਸਿਰੇ ਦਾ ਰੋਗ ਹੋ ਗਿਆ ਕੈਂਸਰ ਹੋ ਗਿਆ ਮਤਲਬ ਅੰਦਰ ਕਪਟ ਇੰਨਾ ਹੋ ਗਿਆ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੇ ਉਹਨਾਂ ਨੇ ਕੀ ਕਰ ਲਿਆ ਹਰ ਕਰਤਾ ਸਭ ਤੇ ਹੀ ਜਾਣਦਾ ਸਿਰੇ ਰੋਗ ਹੱਥ ਦੀ ਉੱਤੋਂ ਗਾ ਗਾ ਕੇ ਅੰਦਰਲਾ ਹੋਮੇ ਦਾ ਰੋਗ ਉਹ ਢੱਕਣਾ ਚਾਹੁੰਦੇ ਨੇ ਅੰਦਰ ਰੋਗ ਹੈ ਉੱਤੇ ਹੱਥ ਰੱਖ ਕੇ ਉਹਨੂੰ ਢੱਕ ਕੇ ਤੇ ਲੁਕਾਉਣਾ ਚਾਹੁੰਦੇ ਨੇ ਜਿਨ੍ਹਾਂ ਸਿਰੇ ਰੋਗ ਹੱਥ ਦੀਜੇ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤੇ ਹਰ ਲੀਜੇ ਜੇ ਰੱਬ ਨੂੰ ਲੈਣਾ ਹੈ ਤੇ ਭਗਤੀ ਕਰੋ ਭਜਨ ਕਰੋ ਨਾਮ ਜਪੋ ਗੁਰਮੁਖ ਕਿਸੇ ਗੁਰੂ ਦੇ ਥਰੂ ਕਿਸੇ ਗੁਰਮੁਖ ਦੇ ਥਰੂ ਬਾਬੇ ਨਾਨਕ ਕਰਕੇ ਦੇ ਥਰੂ ਉਹਦਾ ਸ਼ਬਦ ਲੈ ਕੇ ਤੁਸੀਂ ਭਗਤੀ ਕਰੋ ਉਹ ਭਗਤੀ ਕੀ ਹੈ ਉਹ ਹੈ ਹੀ ਹਰ ਹਰ ਜਿੱਥੇ ਲਿਖਿਆ ਉਹ ਭਗਤੀ ਕਰਨ ਦਾ ਨਹੀਂ ਮਤਲਬ ਹੈ ਕਹਿੰਦਾ ਨਾਨਕ ਗੁਰਮੁਖ ਹਿਰਦਾ ਸੁੱਧ ਹੈ ਹਰ ਭਗਤੇ ਭਗਤ ਦੇ ਦੋ ਸਪੈਨੂ ਹੋਣਗੇ ਹਰ ਥਾਂ ਇੱਕ ਥਾਂ ਤੱਤੀ ਨੂੰ ਸਿਹਾਰੀ ਹੋਊਗੀ ਉਹ ਭਗਤੀ ਹੈ ਭਗਤੇ ਇੱਕ ਭਗਤ ਹੋਏਗਾ ਸਿੱਧਾ ਉਹ ਭਗਤ ਵਾਲ ਇਸ਼ਾਰਾ ਹੋਊਗਾ ਸੋ ਹਰ ਜਿਨ੍ਹਾਂ ਗੁਰਮੁਖ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ ਹਰ ਭਗਤੇ ਭਗਤੀ ਕਰਕੇ ਹਰ ਲੀਜੇ ਹਰ ਨੂੰ ਤੁਸੀਂ ਫੜ ਸਕਦੇ ਹੋ ਪਰ ਭਗਤੀ ਕਿਸ ਤਰ੍ਹਾਂ ਕਰਨੀ ਹੈ ਉਹ ਹੈ ਹੀ ਨਾਮ ਜਪਣ ਵਾਲੀ ਸਾਡੀ ਹਰ 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 ਭਗਤ ਦਰੜਾਵੋ ਹਰ 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 ਜਸ ਘੁੰਮਰ ਪਾਵੋ ਸਾਡੇ ਲਈ ਗਾਉਣਾ ਵਜਾਉਣਾ ਸਾਡੇ ਲਈ ਸਭ ਕੁਛ ਕੀ ਹੈ ਨਾਨਕ ਕਹਿ ਘਰ ਕੇਵਲ ਨਾਮ ਤੋ ਇਸੇ ਕਰਕੇ ਹਰ ਹਰ ਦੋ ਵਾਰੀ ਇੱਥੇ ਲੈ ਦਿੱਤਾ ਕਿ ਮੈਨੂੰ ਉਹ ਥਾਂ ਦੱਸੋ ਜਿੱਥੇ ਅੱਠੋ ਪਹਿਰ ਹੀ ਕੀਰਤਨ ਹੋ ਰਿਹਾ ਹੈ ਤੋ ਪਹਿਲੇ ਸਵਾਲ ਦਾ ਇਹ ਹੈ ਪਹਿਲਾਂ ਆਪਾਂ ਸਵਾਲ ਗਾਉਣੇ ਹੈ ਫਿਰ ਅਸੀਂ ਦੂਸਰੇ ਜਵਾਬ ਗਾਵਾਂਗੇ ਕਿ ਉਹ ਥਾਂ ਕਿੱਥੇ ਹੈ ਸਦਾ ਕੀਰਤਨ ਹੋ ਰਿਹਾ ਸਾਰਾ ਉੱਥੇ ਹੋ ਰਿਹਾ ਭਾਈ ਉਹ ਵੀ ਤੇ ਅੱਧੀ ਰਾਤੀ ਬੰਦ ਹੋ ਜਾਂਦਾ ਉੱਥੇ ਸਾਡਾ 24 ਘੰਟੇ ਰਹਿੰਦਾ ਨੀ ਉੱਥੋਂ ਬਾਅਦ ਕੀਰਤਨ ਕਰਕੇ ਉਹ ਤੜਕੇ ਵੇਲੇ 1:30-2 ਵਜੇ ਸਾਰੇ ਥਾਂ ਨੂੰ ਲੱਸੀਆਂ ਦੁੱਧਾਂ ਨਾਲ ਧੋਣ ਲੱਗ ਪੈਂਦੇ ਬਾਹਮਣਾਂ ਨੂੰ ਉਹ ਕੀਰਤਨ ਬੰਦ ਹੋ ਜਾਂਦਾ ਟੁੱਟ ਜਾਂਦਾ ਸਾਰਾ ਇਹ ਉਸ ਲਈ ਉਸ ਥਾਂ ਨੇ ਥੋੜਾ ਲਿਖਿਆ ਇਸ ਥਾਂ ਦਾ ਜਵਾਬ ਅੱਗੇ ਦਿੱਤਾ ਹੈ ਮਹਾਰਾਜ ਇਹ ਅਸੀਂ ਗਾਂ ਲੈਂਦੇ ਹਾਂ ਪਰ ਮਹਾਰਾਜ ਕਹਿੰਦੇ ਆ ਵੀ ਮੈਂ ਕਰਾਂ ਕੀ ਕਿਉਂਕਿ ਜੇ ਮੈਂ ਹਿੰਦੂਆਂ ਦੇ ਤੀਰਥ ਬੰਦ ਕੀਤੇ ਸੀ ਸਿੱਖਾਂ ਨੇ ਆਪਣੇ ਤੀਰਥ ਬਣਾ ਲਏ ਉਹਨਾਂ ਤੇ ਚਲੇ ਜਾਓ ਕਹਿੰਦੇ ਉੱਥੇ ਸਭ ਕੁਛ ਹਾਂ ਹਾਂ ਪਈ ਹੋ ਰਹੀ ਹੈ ਮੈਂ ਤੀਰਥਾਂ ਤੇ ਕੀ ਜਾਵਾਂ ਸ਼ਬਦ ਇੱਥੋਂ ਸ਼ੁਰੂ ਹੁੰਦਾ
ਆਸਾ ਮਹੱਲਾ ਪੰਜਵਾਂ ਉੱਥੇ ਪਰਮੇਸ਼ਰ ਕਾ ਥਾਨ ਪੰਨਾ 385 ਤੀਰਥੇ ਜਾ
ਗੁਰਸਿੱਖਾਂ ਕੋਲ ਜਾਵਾਂ ਜਾਂ ਜਿਨ੍ਹਾਂ ਨੂੰ ਬਾਣੀ ਦੇ ਬੜੇ ਅਰਥ ਆਉਂਦੇ ਉਹਨਾਂ ਕੋਲ ਜਾਵਾਂ? ਉਹ ਕਹਿੰਦੇ ਉਹ ਤੇ ਏਡੀ ਮਾਇਆ ਨਾਲ ਰੱਤੇ ਪਏ। ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਪੰਡਿਤ ਬੁੱਧੀਜੀਵ ਨੂੰ ਕਿਹਾ, ਇੰਟੈਲੈਕਚੁਅਲ ਬੰਦੇ ਨੂੰ, ਬੜੇ ਸਿਆਣੇ ਨੂੰ, ਜਿਹੜਾ ਨਾਮ ਨਾ ਜਪਦਾ ਹੋਵੇ ਬਾਕੀ ਸਾਰਾ ਹੀ ਬਾਣੀ ਦਾ ਗਿਆਨ ਘੋਟਦਾ ਹੋਵੇ, ਉਹਨੂੰ ਪੰਡਿਤ ਕਿਹਾ। ਬਾਣੀ ਚ ਮਾਇਆ ਪੈਸੇ ਨੂੰ ਨੀ ਕਿਹਾ। ਜਿੱਤ ਹਰ ਵਿਸਰੇ, ਮੋਹ ਉਪਜੇ, ਭਾਉ ਦੂਜਾ ਲਾਇਆ, ਇਹ ਡੈਫੀਨੇਸ਼ਨ ਮੁਹੱਲੇ ਤੀਜੇ ਨੇ ਆਰਾਮ ਕਲੀ ਆਨੰਦ ਚ ਦਿੱਤੀ ਹੈ। ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ, ਭਾਉ ਦੂਜਾ ਲਾਇਆ, ਤੋ ਜਿਹੜੇ ਜਿਹੜੇ ਇਹਨਾਂ ਤਿੰਨਾਂ ਕੰਮਾਂ ਚ ਆ ਜਾਂਦੇ ਨੇ, ਉਹ ਮਹਾਰਾਜ ਕਹਿੰਦੇ ਇਹਨਾਂ ਤਿੰਨਾਂ ਕੰਮਾਂ ਚ ਹੀ ਰਾਤੇ ਪਏ ਨੇ। ਜਿੱਤ ਹਰ ਵਿਸਰੇ, ਮੋਹ ਕਹਿੰਦੇ ਅਟੈਚਮੈਂਟ ਨੂੰ, ਮੋਹ ਉਪਜੇ, ਭਾਉ ਦੂਜਾ ਲਾਇਆ, ਤੇ ਇਸ ਕਰਕੇ ਜਿਹੜੇ ਇਹ ਨੇ, ਇਹ ਮੈਂ ਇਹਨਾਂ ਪੰਡਤਾਂ ਕੋਲ ਕੀ ਜਾਵਾਂ? ਪੰਡਤ ਬੰਤਰ ਐਸੀ ਹੈ ਕਿ ਰਹਾਉ ਤੋਂ ਪਹਿਲੀਆਂ ਜੋ ਦੋ ਤੁਕਾਂ ਹੋਣਗੀਆਂ ਏਕੇ ਤੱਕ, ਉਹ ਰਹਾਉ ਚ ਜਾ ਕੇ ਸਮਾ ਜਾਣਗੇ। ਸੋ ਪਹਿਲੀਆਂ ਦੋ ਤੁਕਾਂ ਆਈਆਂ, ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ, ਇਹਨਾਂ ਦੋਵਾਂ ਤੁਕਾਂ ਨਾਲ ਹੁਣ ਰਹਾਉ ਦੀਆਂ ਤੁਕਾਂ ਚ ਸਮਾਉਣਾ। ਤੇ ਰਹਾਉ ਦੀਆਂ ਤੁਕਾਂ ਚ ਸਵਾਲ ਉੱਠਿਆ, ਕਈ ਵਾਰੀ ਰਹਾਉ ਪਹਿਲਾਂ ਆ ਜਾਏਗਾ, ਉਥੋਂ ਬਾਅਦ ਦੀਆਂ ਰਹਾਉ ਦੀਆਂ ਤੁਕਾਂ, ਉਹ ਸਾਰਾ ਸ਼ਬਦ ਹੀ ਰਹਾਉ ਦੀ ਤੁਕ ਦੇ ਦੁਆਲੇ ਭੋਏਗਾ। ਰਹਾਉ ਜੋ ਹੈ ਪਿਵਟ ਆਫ ਦੀ ਗੇਮ ਹੈ, ਜਿਸ ਤਹਿਤ ਸਾਰੇ ਸ਼ਬਦ ਦਾ ਧੁਰਾ ਹੈ। ਤੋ ਧੁਰੇ ਚ ਸਵਾਲ ਉੱਠਿਆ ਪਹਿਲੇ ਚ ਕਿ ਮੈਂ ਹੁਣ ਤੀਰਥ ਜਾਊਂ ਤਾਂ ਹਾਂ ਹਾਂ ਕਰਤੇ, ਪੰਡਿਤ ਪੁੱਛੋ ਤਾਂ ਮਾਤਾ ਮਾਇਆ ਰਾਤੇ। ਅਗਰ ਇਹਨਾਂ ਭਾਵਾਂ ਦੇ ਦੇਸ਼ ਦੇ ਅਰਥ ਚ ਅਸੀਂ ਥੋੜਾ ਜਿਹਾ ਸ਼ਬਦ ਨੂੰ ਵਿਚਾਰ ਕੇ ਹੇਲਾਂਗੇ, ਐਨ ਰਹਾਉ ਦੀ ਤੁਕ ਤੁਹਾਡੇ ਆਪਣੇ ਮੂੰਹੋਂ ਨਿਕਲੂਗੀ, ਜਿੱਦਾਂ ਕਿ ਬ੍ਰਹਮ ਗਿਆਨ ਮਹੱਲੇ ਪੰਜਵੇਂ ਨੂੰ ਆ ਰਿਹਾ। ਪਹਿਲੀਆਂ ਤੁਕਾਂ ਆਈਆਂ, ਤੁਹਾਨੂੰ ਫਸਟ ਕਲਾਸ ਦਾ ਟਿਕਟ ਸਵਰਗ ਮਿਲ ਜਾਊਗੀ, ਪਾਪ ਕਰੋਗੇ ਤੁਹਾਨੂੰ ਨਰਕ ਮਿਲ ਜਾਊਗਾ। ਜਾਂ ਨਰਕ 84 ਲੱਖ ਜੂਨਾਂ ਨੂੰ ਵੀ ਕਿਹਾ ਹੈ, ਜਿਤਨੇ ਨਰਕ ਸੋ ਮਨਮੁਖ ਭੋਕੇ, ਗੁਰਮੁਖ ਲੇਪ ਨਾ ਮਾਸਾ ਹੈ। ਸੋ ਜੇ ਪੁੰਨ ਕਰੋਗੇ ਤਾਂ ਵੀ ਤੁਹਾਨੂੰ ਮੁੜ ਕੇ ਜਨਮ ਲੈਣਾ ਪੈਣਾ, ਪੁੰਨ ਦਾ ਕਰਮ ਜਿਹੜਾ ਕੀਤਾ ਉਹਦਾ ਫਲ ਲੈਣ ਲਈ ਆਉਂਦੇ ਜਾਂਦੇ ਰਹੋਗੇ, ਮੁਕਤੀ ਨਹੀਂ ਹੋਏਗੀ। ਅਗਲੀ ਤੁਕ ਇਹ ਹੈ,
ਸ਼ਾਸਤਰ ਬੇਦ ਪਾਪ ਸਾਸਤ
ਕ੍ਰਿਸ਼ਨ ਸਦਾ ਅਵਤਾਰੀ ਰੁਦਾ ਚੇਤਲਾ ਕਰਨ ਤਰੇ ਸੰਸਾਰ ਕੈਸੀ ਟੁਕਸ ਹੈ। ਕ੍ਰਿਸ਼ਨ ਜੋ ਗਿਆਨ ਖੰਡ ਕੀ ਹਲੀ ਬੈਠਾ, ਪਹਿਲਾ ਧਰਮ ਖੰਡ ਹੈ, ਦੂਸਰਾ ਗਿਆਨ ਖੰਡ ਹੈ, ਫਿਰ ਸਰਮ ਖੰਡ ਹੈ, ਫਿਰ ਕਰਮ ਖੰਡ ਹੈ, ਫਿਰ ਸੱਚ ਖੰਡ। ਇਹ ਹਲੀ ਗਿਆਨ ਖੰਡ ਚ ਬੈਠਾ, ਪਰ ਮਹਾਰਾਜ ਦੀ ਬਾਣੀ ਕਹਿੰਦੀ ਹੈ ਉਹ ਤੇ ਸਦਾ ਆਉਂਦਾ ਜਾਂਦਾ ਰਹਿੰਦਾ, ਉਹਦੀ ਤੇ ਆਪਣੀ ਮੁਕਤੀ ਨਹੀਂ। ਚੇਤਲਾ ਕਰੇ ਸੰਸਾਰ, ਬਾਣੀ ਦੀ ਤੁਕ ਹੈ। ਜੇ ਰੈਲੇਟਿਵ ਸਟੱਡੀ ਕਰੀਏ ਤੇ ਇਸੇ ਕਰਕੇ ਹੀ ਗੁਰੂ ਨਾਨਕ ਦੁਨੀਆਂ ਤੇ ਆਇਆ ਸੀ, ਪਿੱਛੇ ਜਿਹੜੀ ਦੁਨੀਆਂ ਨੂੰ ਇਹ ਮੰਨੀ ਆ ਰਹੀ ਸਾਰੀ ਚੀਜ਼ ਨੂੰ, ਉਹਨਾਂ ਦੀ ਤੇ ਆਪਣੀ ਮੁਕਤੀ ਨਹੀਂ ਹੋਈ। ਕਿਉਂਕਿ ਜੋ ਪਾਪ ਪੁੰਨ ਜਾਂ ਇਹ ਰਾਸਤਾ ਹੈ ਨਾਮ ਜਪਣ ਤੋਂ ਬਗੈਰ, ਉਹ ਤੁਹਾਨੂੰ ਮੁਕਤੀ ਨਹੀਂ ਦਵਾ ਸਕਦਾ। ਕ੍ਰਿਸ਼ਨ ਖੁਦ ਆ ਜਾ ਰਿਹਾ ਹੈ, ਬੜਾ ਵੱਡਾ ਗਿਆਨੀ ਪੁਰਸ਼ ਸੀ ਮਹਾਰਾਜ ਨੇ ਇਹ ਨਹੀਂ, ਪਰ ਜੋ ਬਾਣੀ ਕਹਿੰਦੀ ਹੈ ਉਹ ਫਿਰ ਨਰਕ ਸੁਰਗ ਦਾ ਸਾਰਾ ਸ਼ਾਸਤਰਾਂ ਵੇਦਾਂ ਪੁੰਨਾਂ ਇਹ ਸਾਰੀ ਕੀ ਜਿੱਦਾਂ ਸ੍ਰਿਸ਼ਟੀ ਆ ਰਹੀ ਕਿ ਸਿਰਫ ਹੈਲ ਤੱਕ ਤੇ ਹੈਵਨ ਤੱਕ ਹੀ ਰਹਿ ਗਈ। ਜੋ ਕ੍ਰਾਈਸਟ ਦਾ ਅਸਲ ਲਫ਼ਜ਼ ਸੀ ਯਾਹੋਵਾ, ਔਰ ਵਿਲਲੀ ਉਹ ਆਇਆ ਸੀ ਔਰ ਉਹਦਾ ਜਪਣ ਵਾਲਾ ਲਫ਼ਜ਼ ਪੁਰਾਣੀਆਂ ਬਾਈਬਲਾਂ ਚ ਯਾਹੋਵਾ ਹੈ ਚਾਰ ਅੱਖਰਾਂ। ਮੈਂ ਉਹ ਸਾਰਾ ਉਹਨਾਂ ਦੇਸ਼ਾਂ ਜਾ ਕੇ ਸਟੱਡੀ ਕੀਤਾ, ਉਹਦੀ ਵਾਲੀ ਦੁਨੀਆਂ ਭੁੱਲ ਗਈ, ਉਹ ਹੈਲ ਐਂਡ ਹੈਵਨ ਤੱਕ ਹੀ ਸਾਰੇ ਬੈਠੇ ਨੇ। ਇਸੇ ਤਰ੍ਹਾਂ ਸਾਡੇ ਵੀ ਸਾਰੇ ਲੋਕ ਕਰਮ ਕਾਂਡਾਂ ਚ ਹੀ ਬੈਠੇ ਨੇ, ਨਾਂ ਵਰਗੀ ਫਿਲਾਸਫੀ ਚ ਕੋਈ ਨਹੀਂ ਆਉਂਦਾ। ਭਾਈ ਭਾਈ ਅਸਲ ਜਿਹੜਾ ਪੁੰਨ ਪਾਪ ਹੈ ਕੀ ਹੈ? ਜਬ ਤੱਕ ਜੇਤੇ ਦੀਖਿਆ ਦਿੰਦੇ ਆ ਸਾਡੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਔਰ ਪੰਜਾਂ ਪਿਆਰਿਆਂ ਦੇ ਘਰ ਚ ਉਹਨੂੰ ਬੁਲਾਉਂਦੇ ਆ ਉਸ ਵੇਲੇ। ਪਸ਼ਤੋ ਚ ਨਹੀਂ ਲਿਖੀ, ਪੰਜਾਬੀ ਚ ਸਾਡੀ ਲਿਖੀ ਆ, ਸਮਝ ਆ ਗਈ ਹੋਣੀ ਹੈ। ਵੀ ਗੁਰੂ ਨਾਨਕ ਕੀ ਕਹਿ ਰਿਹਾ ਜਪ ਬਾਣੀ ਚ, ਵੀ ਜਪ ਜੀ ਦੇ ਪਾਠ ਹੀ ਨਹੀਂ ਕਰੀ ਜਾਣੇ ਪਰ ਤੁਸੀਂ ਗੇੜੇ ਦੇਣੇ ਆ ਲੱਗ ਲੈ ਕੇ ਓਹਦੇ ਮੁਤਾਬਕ ਡਿਸਪੈਂਸਰੀ ਚ ਜਾਣਾ, ਦਵਾਈ ਲੈਣੀ, ਫਿਰ ਦਵਾਈ ਖਾਣੀ, ਪਰਹੇਜ ਰੱਖਣਾ। ਇਸ ਤਰ੍ਹਾਂ ਜਪ ਬਾਣੀ ਦੇ ਵਿਚ ਤੁਹਾਨੂੰ ਜਿਹੜਾ ਜਪਣ ਦਾ ਹੁਕਮ ਆ ਉਹ ਕਰਨਾ ਕਿ ਅਸੀਂ ਪ੍ਰਸਕ੍ਰਿਪਸ਼ਨ ਹੀ ਘੋਟੀ ਜਾਣੀ। ਭਾਈ ਜਪ ਨਹੀਂ, ਤੁਸੀਂ ਜਪ ਕਿਹੜਾ ਕਰ ਰਹੇ ਹੋ? ਪਾਠ ਨੂੰ ਜਪ ਜੀ ਜਪ ਕਹਿ ਦੇਣਾ। ਅਸਲ ਸਾਡਾ ਜਪ ਕੀ ਹੈ? ਹਰ ਸਟੋਰੀਅਨ ਨੇ ਉਹ ਚਿੱਠੀਆਂ ਯੁੱਗ ਪੁਰਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਛਾਪ ਦਿੱਤੀਆਂ ਹਨ ਜਿਹੜੀਆਂ ਸੰਗਤ ਨੂੰ ਜਾ ਰਹੀਆਂ। ਉਹਨਾਂ ਚੋਂ ਲਿਖਦੇ ਨੇ ਕਿ ਇੰਨੇ ਘੋੜੇ, ਇੰਨੇ ਸ਼ਸਤਰ, ਇੰਨਾ ਸਭ ਕੁਝ ਲਿਆਓ, ਪਰ ਚਿੱਠੀ ਸ਼ੁਰੂ ਕਰਨ ਦੇ ਉੱਤੇ ਲਿਖਦੇ ਹੋ ਪਤਾ ਕੀ ਲਿਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ? ਗੁਰੂ ਗੁਰੂ ਜਪਣਾ ਜਨਮ ਸਭ ਕਿਆ ਵਾ। ਲੇਟੈਸਟ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦਸਾਂ ਗੁਰੂਆਂ ਤੋਂ ਬਾਅਦ ਸਾਡਾ ਜੋ ਲੇਟੈਸਟ ਹੁਕਮਨਾਮਾ ਮਿਲਦਾ ਉਹ ਚ ਹੈ ਕਿ ਗੁਰੂ ਗੁਰੂ ਜਪਣਾ ਜਨਮ ਸੰਵਰੇਗਾ। ਜਾਪ ਸਾਹਿਬ ਦਾ ਪਾਠ ਜ਼ਰੂਰ ਕਰਨਾ, ਨਾਮ ਜਪੀਏ ਭਾਵੇਂ ਨਾ। ਉਹ ਦਸਮ ਪਾਤਸ਼ਾਹ ਤੁਹਾਨੂੰ ਜਾਪ ਸਾਹਿਬ ਦਾ ਪਾਠ ਕਰਨ ਲਈ ਨਹੀਂ ਕਹਿ ਰਿਹਾ, ਉਹ ਕਹਿ ਰਿਹਾ ਹਰ ਸਦਾ ਜਾਗਦੀ ਆ, ਸੁੱਤੀ ਨਹੀਂ ਹੈ। ਜਾਗਤ ਜੋਤ ਜਪੇ, ਉਹ ਜੋ ਸਦਾ ਹੀ ਜਾਗਦਾ ਹੈ, ਸੌਂਦਾ ਨਹੀਂ ਹੈ, ਉਹਨੂੰ ਜਪੇ। ਉਹ ਕੀ ਹੈ? ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਉਹ ਐਸੀ ਅਨਹਤਾ ਸ਼ਬਦ ਵਾਜੰਤ ਤੇਰੀ, ਉਹ ਐਸਾ ਸਾਰੀ ਸ੍ਰਿਸ਼ਟੀ ਬ੍ਰਹਮੰਡਾਂ ਬ੍ਰਹਮੰਡਾਂ ਚ ਇਨਸਾਨ ਦੇ ਅੰਦਰ ਬਾਹਰ ਸਭ ਥਾਂ ਐਸੀ ਜੋਤ ਹੈ ਜੋ ਜ਼ਮੀਨ ਜ਼ਮਾਨ ਕੇ ਬਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਡ ਹੈ, ਨਾ ਘਾਟ ਬਾਡ ਹੋਤ ਹੈ। ਦਸਮ ਪਾਤਸ਼ਾਹ ਉਹਦੇ ਵਾਲੇ ਇਸ਼ਾਰਾ ਕਰ ਰਿਹਾ। ਧਿਆਈਏ ਮਨ ਮੇਰੀ ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਏ ਮਨ ਮੇਰੀ ਜੋ ਅੰਤੀ ਅਵਸਰ ਲੈ ਛਡਾਏ, ਸੋ ਐਸਾ ਹਰ ਨਾਮ ਜਪੀਏ ਮਨ ਮੇਰੀ ਜਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ, ਸੋ ਐਸਾ ਹਰ ਨਾਮ ਜਪੀਏ ਮਨ ਮੇਰੀ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਨਾਨਕ ਨਾਮ ਯਾਰਾ ਸਭਨਾ ਤੇ ਵੱਡਾ, ਸਭ ਨਾਵੇਂ ਅੱਗੇ ਆਨ ਗਵਾਏ ਕੀਤਿਆਂ ਕੱਲਿਆਂ ਨਾਮ ਨਾ ਜਪਾਂ ਤੇ ਮੈਂ ਗ੍ਰਿਸਤ ਕਰ ਰਿਹਾ ਵੀ ਸਾਰਿਆਂ ਗੁਰੂਆਂ ਨਾਲ ਗ੍ਰਿਸਤ ਕੀਤਾ। ਉਹ ਕਹਿੰਦੇ ਤੂੰ ਸਦਾ ਚਿੰਤਾ ਚ ਰਹੇਗਾ। ਗ੍ਰਿਸਤ ਚ ਕੀ ਹੈ? ਗ੍ਰਿਸਤ ਸਦਾ ਹੀ ਚਿੰਤਾ ਨੀ ਬੰਦੇ ਨੂੰ ਛੱਡਦੀ। ਉਹ ਕਹਿੰਦੇ ਜੇ ਗ੍ਰਿਸਤ ਚ ਨਾਮ ਨੀ ਜਪੇਗਾ ਤੇ ਤੂੰ ਚਿੰਤਾ ਨਾ ਕਿਰਿਆ ਰਹੇਗਾ, ਚਿੰਤਾ ਮਰਨੀ ਹੀ ਨਾਮ ਜਪਣਾ ਹੈ। ਗ੍ਰਿਸਤ ਮੈਂ ਚਿੰਤ ਉਦਾਸ, ਚਲੋ ਮੈਂ ਗ੍ਰਿਸਤ ਛੱਡ ਦਿੰਦਾ ਮੈਂ ਉਦਾਸੀ ਹੋ ਜਾਂਦਾ। ਹਿੰਦੂਆਂ ਨੇ ਚਾਰ ਆਸ਼ਰਮ ਰੱਖੇ ਸੀ, ਇੱਕ ਬ੍ਰਹਮਚਾਰੀ ਆਸ਼ਰਮ, ਇੱਕ ਗ੍ਰਸਤ ਆਸ਼ਰਮ, ਇੱਕ ਬਾਨਪ੍ਰਸਤ ਆਸ਼ਰਮ, ਇੱਕ ਉਦਾਸ ਆਸ਼ਰਮ। ਉਮਰ ਦੇ ਚਾਰ ਹਿੱਸੇ ਕੀਤੇ ਸੀ ਵੀ ਪਹਿਲੀ ਉਮਰ ਬ੍ਰਹਮਚਾਰੀਆ ਰਵੇ, ਫਿਰ ਗ੍ਰਸਤ ਕਰੇ, ਫਿਰ ਗ੍ਰਸਤ ਨੂੰ ਵੀ ਛੱਡ ਕੇ ਜੰਗਲਾਂ ਚ ਭੱਜ ਜਾਵੇ, ਫਿਰ ਉੱਥੇ ਜਾ ਕੇ ਭਗਤੀ ਕਰੇ ਤੇ ਫਿਰ ਉਹ ਉਦਾਸ ਸੀ, ਬਿਲਕੁਲ ਉਦਾਸ ਹੋ ਜਾਏ ਤੇ ਉਹਨੂੰ ਉਦਾਸ। ਉਹ ਮਹਾਰਾਜ ਕਹਿੰਦੇ ਉਹਨਾਂ ਨਾਲ ਮਹਾਰਾਜ ਨਾ ਇੱਥੇ ਉਹਨਾਂ ਦਾ ਕਲੀਗਾ ਹੀ ਵੱਢ ਸਿੱਟਿਆ ਸੀ।
ਗ੍ਰਸਤ ਮੈਂ ਚਿੰਤ ਉਦਾਸ
ਲਫ਼ਜ਼ ਆਉਣਗੇ ਬਾਣੀ ਚ, ਕਰਮ ਧਰਮ ਇੱਕ ਨਾਮ ਧਰਮ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਗਾਤੀ ਲੁੱਟੈ। ਦੂਸਰਾ ਆਊਗਾ ਸਭ ਕਲ ਉਦਰੀ ਇੱਕ ਨਾਮ ਧਰਮ। ਸਿੱਖ ਲਈ ਸਭ ਤੋਂ ਵੱਡਾ ਧਰਮ ਨਾਮ ਜਪਣਾ ਹੈ। ਹਰ ਕਾ ਨਾਮ ਜਪੋ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਮ। ਸਾਰੇ ਨਾਲੋਂ ਉੱਚਾ ਕਰਮ ਜਿਹੜਾ ਕਰਨਾ, ਬਾਕੀ ਸਭ ਕੁਛ ਜਾਨਵਰ ਵੀ ਕਰਦੇ। ਜਿੰਨਾ ਕਰਮ ਹੈ, ਕੀੜੀ ਸੌਂਦੀ ਨਹੀਂ, ਉਹ ਰਾਤ ਦਿਨ ਜੌਬ ਕਰਦੀ ਰਹਿੰਦੀ ਹੈ। ਅਸੀਂ ਵੀ ਦਿਨ ਰਾਤ ਧੰਦੜਿਆਂ ਚ ਜੁੱਟੇ ਰਹਿੰਦੇ ਸਾਰੇ। ਮਹਾਰਾਜ ਨਾ ਇਹ ਕਰਮ ਰਿਜੈਕਟ ਨਹੀਂ ਕੀਤੇ, ਪਰ ਇਹਨਾਂ ਦੇ ਉੱਤੋਂ ਦੀ ਇੱਕ ਹੋਰ ਕਰਮ ਦਿੱਤਿਆ ਹੈ ਕਿ ਕਿਰਸਾਣੀ ਕਿਰਸਾਨ ਕਰੇ ਲੋਚੇ ਜੀ ਉਹ ਲਾਏ, ਹੱਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ। ਉਹ ਪੁੱਤ ਧੀ ਦੇ ਖਾ ਲਣਗੇ, ਨਾ ਉਹ ਆਪ ਛੁੱਟੂਗਾ ਜਮਾਂ ਤੋਂ ਮਰਨ ਵੇਲੇ, ਨਾ ਪੁੱਤ ਧੀ ਛੁੱਟਣੇ ਨੇ ਇਸ ਕਰਮ ਨਾਲ। ਅਗਲੀ ਤੁੱਕ ਆਉਂਦੀ ਹੈ ਕਿਰਸਾਣੀ ਕਿਰਸਾਨ ਕਰੇ ਲੋਚੇ ਜੀ ਉਹ ਲਾਏ, ਹੱਲ ਜੋਤੇ ਉਦਮ ਕਰੇ ਮੇਰਾ ਪੁੱਤ ਧੀ ਖਾਏ, ਤਿਉਂ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛੱਡ। ਉਹ ਜਿਹੜਾ ਕਰਮਕਾਂਡ ਕਰ ਰਿਹਾ ਉਹਦੇ ਨਾਂ ਤੇਰਾ ਕਰਮਕਾਂਡ ਹੀ ਰਹੇਗਾ, ਤੇਰੀ ਮੁਕਤੀ ਨਹੀਂ ਹੋਏਗੀ। ਅੰਤ ਵੇਲੇ ਜਮ ਤੈਨੂੰ ਲੈ ਜਾਣਗੇ। ਬਾਣੀ ਖਾਸ ਸਾਡੇ ਤੇ ਇਸ ਕਰਮ ਕਰਨ ਦੇ ਉੱਤੇ ਇੱਕ ਕਰਫਿਊ ਉਡਾ ਰਹੀ, ਭਈ ਬਚਿਓ ਸਿੱਖੋ, ਇਹ ਵੀ ਕਰਮ ਕਰਨੇ ਹੱਥਾਂ ਨਾ, ਪਰ ਸਭ ਤੋਂ ਉੱਚਾ ਜਿਹੜਾ ਕਰਮ ਹੈ ਜਿਹੜਾ ਅੰਤੀ ਅਵਸਰ ਲੈ ਛਡਾਏ